एक ओंकार सतगुरु प्रसाद सद्बुद्धि स्वरूप। प्यारे मित्र जी, प्रभु रूप गुरु प्रेम पूर्वक इस तरह सत्कार देंदा है कि प्रेम और सत्कार विच कोई अंतर ही नहीं लगदा। वो कुछ भी कहे या कुछ न कहे, उस दिया दोनों अवस्थावां प्रेममयी हन। उस दा साथ मिलना या उस दी याद आउनी, दोनों ही आनंदमयी हन। इस तरह वो सदा अंग संग सी है भी और सदा ले ही अंग संग हो जांदा है। असी भी उस दे सत्संग नु गले लगा लिया है। हुण ते कंठ तो जो भी उचरे बस उसदा ही गुण होवे। ऐसी कृपा बनी रहे बस यही अरदास है। प्यारे मित्र जी, सूरज धरती दे एक हिस्से ते अपनी ऊर्जा और प्रकाश देंदा है। उस हिस्से दी जागृता और परवरिश दा दृश्य अचरज तुम परया है, और धरती दे दूसरे हिस्से ते चंद्रमा व तारियां राही अपनी ऊर्जा और ठंडा प्रकाश देकर दूसरे हिस्से नो निद्रा और आराम देंदा है। दाई दे दोनों हत्था विच खेलदा इस जगत का दृश्य बड़ा सुहावना है। पत्थर आदिक तो शुद्ध होई माटी ते जैसे जल छिड़क कर कुम्हार उसनु कोमल करदा है, तैयार करदा है। ऐसे तरह गुरु उपदेश दे छिड़काव नाल कोमल होकर एक नया रूप और जीवन पाण लई सिख तैयार हो जांदा है। इस तो पहला ए माटी कुम्हार दे द्वार तक ले आई जांदी है ना? ठीक ऐसे ही असी देह रूपी माटी नू गुरु दे द्वारे तक ले जांदे हां। जल रूपी उपदेश तो नम होई मिट्टी जद कुम्हार रूपी गुरु दे चक्के ते चढ़ दी है, ते नाम रूपी एक हाथ लगाकर गुरु चक्के नू चला देंदा है। शब्द रूप शक्ति नू पाकर चक्का हुण इस तरह चलन लगदा है जैसे आप ही चल रहा है, और लख लख गेड़े बस एक नाम जगदीश दा लेंदिया ऐसे तरह चलदा रहेगा। दाई दी तरह सधे हत्था नाल जैसे कुम्हार एक हाथ नरम और एक हाथ थोड़ा सख्त कर उस माटी दा एक खाली पांडा बना देंदा है, ऐसे तरह ही गुरु कहीं गरम और कदी थोड़े सख्त लगदे अनुशासन नाल डिसिप्लिन नाल सिख नू एक नवे और खाली पात्र दा रूप दे देंदा है। प्यारे मित्र जी, तुसी कुम्हार नू हमेशा खाली पांडे बनांदिया ही देखिया है ना? ऐसे तरह गुरु साधक रूप सिख नू अहंकार आदिक ਸਾਰਿਆਂ ਕਲੇਸ਼ਾਂ ਤੋਂ ਖਾਲੀ ਕਰ ਦਿੰਦਾ ਹੈ। ਉਸ ਖਾਲੀ ਪਾਤਰ ਵਿੱਚ ਪ੍ਰਭੂ ਝੱਟ ਅਨੰਤ ਆਕਾਸ਼ ਦੀ ਤਰ੍ਹਾਂ ਭਰ ਜਾਂਦਾ ਹੈ। ਪਹਿਲਾਂ ਤੇ ਉਹ ਮਾਟੀ ਭਾਗਾਂ ਵਾਲੀ, ਜਿਸ ਦੇ ਕੋਲ ਕੁਮਾਰ ਆਪੋ ਲੰਘਦਿਆਂ ਉਸ ਨੂੰ ਕਾਬਿਲ ਸਮਝ ਕਰ ਚੁਣ ਲਵੇ, ਜਾਂ ਉਹ ਮਾਟੀ ਭਾਗਾਂ ਵਾਲੀ ਜੋ ਕਿਸੇ ਤਰ੍ਹਾਂ ਗੁਰੂ ਦੇ ਦੁਆਰ ਤੱਕ ਪਹੁੰਚ ਜਾਏ, ਪਰ ਉਸ ਤੋਂ ਵੀ ਬੜੇ ਭਾਗ ਤੇ ਉਸ ਮਾਟੀ ਰੂਪੀ ਦੇਹਦੇ ਹਨ ਜਿਹੜੀ ਕੁਮਾਰ ਰੂਪੀ ਗੁਰੂ ਦੇ ਚੱਕੇ ਚੜ ਕੇ ਸਤ ਨਾਮ ਨੂੰ ਪਾਉਂਦੀ ਹੈ। ਇਹ ਵੀ ਪ੍ਰਭੂ ਦਾ ਕੌਤੁਕ ਹੀ ਹੈ ਕਿ ਮਿੱਟੀ ਉਹੀ ਰਹਿੰਦੀ ਹੈ, ਫਿਰ ਵੀ ਸਭ ਕੁਛ ਬਦਲ ਜਾਂਦਾ ਹੈ। ਪਿਆਰੇ ਮਿੱਤਰ ਜੀ, ਸੱਚਾ ਗੁਰੂ ਦੁਆਰਾ ਮਿਲ ਜਾਏ ਤੇ ਉੱਥੇ ਆਪਣੀ ਥਾਂ ਮੱਲ ਲੈਣਾ, ਫਿਰ ਚੰਚਲ ਮਨ ਦੇ ਆਖੇ ਲੱਗ ਕਰ ਭਜਣਾ ਨਹੀਂ, ਨਾ ਹੀ ਕਾਹਲੀ ਕਰਨੀ। ਗੁਰਦੁਆਰੇ ਪਹੁੰਚ ਕਰ ਵੀ ਮਨ ਟੁਰਦਾ ਹੀ ਨਾ ਰਹੇ, ਇਸ ਲਈ ਆਪਣੀ ਜੁੱਤੀਆਂ ਹੀ ਲਾ ਦੇਣਾ। ਇਸ ਤਰ੍ਹਾਂ ਮਨ ਸ਼ਾਂਤ ਹੋਣ ਲੱਗਦਾ ਹੈ। ਗੁਰਦੁਆਰੇ ਪਹੁੰਚਦਿਆਂ ਹੀ ਪਹਿਲਾਂ ਜੁੱਤੀਆਂ ਉਤਾਰਨੇ ਦਾ ਪ੍ਰਮੁੱਖ ਕਾਰਨ ਇਹੀ ਹੈ। ਅਹੰਕਾਰ ਦੀ ਸਾਰੀ ਪਕੜ ਸੰਸਾਰੀ ਵਸਤੂਆਂ ਨਾਲ ਹੈ। ਸਿੱਖ ਅਹੰਕਾਰ ਨੂੰ ਗੁਰੂ ਕੋਲ ਹੀ ਛੱਡ ਜਾਏ, ਇਸ ਲਈ ਗੁਰੂ ਸਿੱਖ ਅੱਗੇ ਇੱਕ ਪਾਤਰ ਰੱਖ ਦਿੰਦਾ ਹੈ, ਜਿਸ ਨੂੰ ਅਸੀਂ ਗੋਲਕ ਕਹਿੰਦੇ ਹਾਂ। ਅੱਜ ਦੇ ਸਮੇਂ ਜਿਸ ਤਰ੍ਹਾਂ ਗੋਲਕ ਦਾ ਮਟੀਰੀਅਲ ਬਣਕਟ ਔਰ ਅਰਥ ਬਦਲ ਗਿਆ ਹੈ, ਇਸੇ ਤਰ੍ਹਾਂ ਅਹੰਕਾਰ ਨੇ ਵੀ ਗੋਲਕ ਵਿੱਚ ਪੈਣ ਦੇ ਨਵੇਂ ਨਵੇਂ ਰੂਪ ਧਾਰਨ ਕਰ ਲਏ ਹਨ। ਗੁਰਦੁਆਰੇ ਆਉਣ ਵਾਲੇ ਹਰ ਸਿੱਖ ਦੀ ਇੱਕ ਮਤ ਹੁੰਦੀ ਹੈ, ਇਸ ਮਤ ਦੀ ਸਿਰ ਵਿੱਚ ਇੱਕ ਥਾਂ ਹੈ ਜਿਸ ਨੂੰ ਅਸੀਂ ਮੱਥਾ ਕਹਿੰਦੇ ਹਾਂ। ਇਸ ਮਤ ਦਾ ਸਥਾਨ ਪ੍ਰਭੂ ਦਾ ਨਾਮ ਗ੍ਰਹਿਣ ਕਰ ਸਕੇ, ਇਸ ਲਈ ਆਪਣੀ ਮਤ ਨੂੰ ਅਸੀਂ ਗੁਰੂ ਦੇ ਚਰਨਾਂ ਤੇ ਨਿਛਾਵਰ ਕਰ ਦੇਣਾ ਹੈ। ਇਹ ਤੇ ਤਾਂ ਹੀ ਸੰਭਵ ਹੈ ਜਦ ਅਸੀਂ ਆਪਣਾ ਮੱਥਾ ਹੀ ਉਸ ਥਾਂ ਤੇ ਟਿਕਾ ਦਈਏ ਜਿੱਥੇ ਗੁਰੂ ਦੇ ਚਰਨ ਠਹਿਰੇ ਹੋਣ। ਗੁਰੂ ਚਰਨਾਂ ਤੇ ਮੱਥਾ ਟੇਕ ਕਰ ਗੁਰੂ ਕੋਲ ਆਪਣੇ ਸਥਾਨ ਤੇ ਸਥਿਰ ਬੈਠ ਕਰ ਜਦ ਨਾਮ ਰੂਪ ਪ੍ਰਸਾਦ ਮਿਲਦਾ ਹੈ ਤੇ ਜੀਵਨ ਸੁਫਲਾ ਔਰ ਧਨ ਹੋ ਜਾਂਦਾ ਹੈ। ਨਿਤ ਦਿਨ ਅਸੀਂ ਗੁਰਦੁਆਰੇ ਆਪਣੀ ਖਾਲੀ ਟੋਕਰੀਆਂ ਲੈ ਕਰ ਪਹੁੰਚ ਜਾਂਦੇ ਹਾਂ ਔਰ ਇਹਨਾਂ ਟੋਕਰੀਆਂ ਨੂੰ ਆਪੋ ਹੀ ਇਤਨੀਆਂ ਮੰਗਾਂ ਨਾਲ ਭਰ ਦਿੰਦੇ ਹਾਂ ਕਿ ਉਹਨਾਂ ਵਿੱਚ ਕੁਛ ਹੋਰ ਪਾਉਣ ਦਾ ਸਥਾਨ ਹੀ ਨਹੀਂ ਬਚਦਾ। ਇਹਨਾਂ ਟੋਕਰੀਆਂ ਦਾ ਭਾਰ ਅਸੀਂ ਸਿਰ ਤੇ ਚੁੱਕ ਕਰ ਜੀਉਂਦੇ ਹਾਂ ਔਰ ਹੈਰਾਨ ਹੁੰਦੇ ਹਾਂ ਕਿ ਜੀਵਨ ਇਤਨਾ ਭਾਰੀ ਕਿਉਂ ਹੈ। ਪਿਆਰੇ ਮਿੱਤਰ ਜੀ, ਆਓ ਇੱਕ ਦਿਨ ਅਸੀਂ ਇਹਨਾਂ ਟੋਕਰੀਆਂ ਵਿੱਚ ਆਪਣੇ ਅਹੰਕਾਰ, राग द्वेष आदिक क्लेशां नूं पर कर गुरु चरणां दी भेटा कर आईए। साडी खाली टोकरियां विच गुरु चाहे कुछ पावे या ना पावे, पर क्लेशां दे पार तों असी इतने हल्के ते हो जावांगे जैसे आकाश विच रूह दी तरह हल्की होकर पृथ्वी अपना धर्म निभांदी, नचदी और उड़दी चलदी है। सत श्री अकाल।